ਛੋਟੀ ਉਮਰ ਦੇ ਵਿੱਚ ਹੀ ਮਹਾਰਾਜ ਨੇ ਇਹਨਾਂ ਸਾਰੇ ਲੋਕਾਂ ਨੂੰ ਲਾਏ ਗੁਲਾਲ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਗੁਰੂ
ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਨੂੰ ਜਿਹੜੇ ਮੁਕਤੇ ਦੱਸੇ ਨੇ, ਮੁਕਤੀ ਦੇ ਸਾਧਨ ਦੱਸੇ ਨੇ, ਸਭ ਤੋਂ ਜਿਹੜਾ ਮਹੱਤਵਪੂਰਨ ਹੈ, ਸਭ ਤੋਂ ਜ਼ਿਆਦਾ ਜਿਹੜੀ ਮਹਾਨਤਾ ਹੈ ਉਹ ਹੈ ਨਾਮ ਸਿਮਰਨ ਕਰਨਾ, ਸਤਨਾਮ ਸ੍ਰੀ ਵਾਹਿਗੁਰੂ। ਇਹ ਸਭ ਤੋਂ ਇੰਪੋਰਟੈਂਟ ਮਹਾਰਾਜ ਜੀ ਦੇ ਦਾਸ ਸਾਨੂੰ ਦਿੱਤੇ ਹੈ। ਆਪਣੇ ਸਰੀਰ ਦੀ ਹੋਂਦ ਮਿਟਾ ਕੇ, ਆਪਣੇ ਸਰੀਰ ਦਾ ਹੰਕਾਰ ਛੱਡ ਕੇ, ਆਪਣੀ ਜਾਤੀ ਦਾ ਹੰਕਾਰ ਛੱਡ ਕੇ, ਆਪਣੀ ਦੁਨਿਆਵੀ ਪੁਜੀਸ਼ਨ ਦਾ ਹੰਕਾਰ ਛੱਡ ਕੇ, ਸਾਰਾ ਕੁਝ ਤਿਆਗ ਕੇ ਬ੍ਰਹਮ ਰੂਪ ਹੋਣਾ ਹੈ। ਨਾਮ ਜਪੋ ਹਉਮੈ ਤਜੋ ਤੇ ਭਾਣਾ ਮੰਨੋ, ਹਉਮੈ ਤਜਨ ਨਾਮ ਲਿਵਲਾਵਣ, ਭਾਣਾ ਮੰਨਣ ਪੰਥ ਕੇ ਪਾਵਣ। ਇਹ ਤਿੰਨ ਨੁਕਤੇ ਇਹੋ ਜਿਹੇ ਨੇ ਜਿਹੜੇ ਕਿਸੇ ਮਹਾਂਪੁਰਖ ਨੇ ਦਿੱਤੇ ਦੁਨੀਆਂ ਚ। ਗੁਰੂ ਨਾਨਕ ਸਾਹਿਬ ਦੀ ਵਿਲੱਖਣ ਦੇਣ ਹੈ, ਹਉਮੈ ਤਜਨ ਨਾਮ ਲਿਵਲਾਵਣ, ਭਾਣਾ ਮੰਨਣ ਪੰਥ ਕੇ ਪਾਵਣ। ਰੱਬ ਤੱਕ ਪਹੁੰਚਣ ਦੀ ਦੇਰ ਨਹੀਂ ਲੱਗੇਗੀ, ਇੱਕ ਮਿੰਟ ਤੋਂ ਪਹਿਲਾਂ ਤੁਹਾਨੂੰ ਰੱਬ ਮਿਲ ਸਕਦਾ। ਤੁਸੀਂ ਆਪਣੀ ਮੈਂ ਨੂੰ ਛੱਡੋ, ਵਾਹਿਗੁਰੂ ਦਾ ਨਾਮ ਜਪੋ ਤੇ ਭਾਣਾ ਮੰਨੋ, ਬਸ ਇੰਨੇ ਗੱਲਾਂ ਕਰ ਲਓ ਤੇ ਮੁਕਤੀ ਦਾ ਦਰਵਾਜ਼ਾ ਖੁੱਲ੍ਹਾ ਹੀ ਸਮਝੋ। ਹਾਂਜੀ, ਜੋ ਵਾਹਿਗੁਰੂ ਕਰਦਾ ਠੀਕ ਕਰਦਾ, ਜਿਵੇਂ ਵਾਹਿਗੁਰੂ ਰੱਖਦਾ ਠੀਕ ਹੈ, ਜਿੱਥੇ ਰੱਖੇ ਉੱਥੇ ਹੀ ਬੈਠ ਪਹੁੰਚਦਾ। ਉਹਦੇ ਭਾਣੇ ਵਿੱਚ ਰਹਿਣਾ, ਉਹਦੀ ਰਜਾ ਵਿੱਚ ਰਾਜੀ ਰਹਿਣਾ, ਇਹੀ ਉਸਨੂੰ ਮਿਲਣ ਦਾ ਸਾਧਨ ਹੈ। ਪਹਿਲੀ ਪਾਤਸ਼ਾਹੀ ਜਗਤ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਦੇਣ ਵਾਸਤੇ ਆਏ ਹਨ। ਵਿਦੇਸ਼ ਨਾਲ ਪੂਰੀ ਦੁਨੀਆਂ ਦਾ ਉਦਾਹਰਣ ਕੀਤਾ, ਅਨੰਤ ਬੇਅੰਤ ਲੋਕਾਂ ਦੇ ਕਲੇਸ਼ ਕੱਟੇ ਹਨ, ਤਾਰੇ ਜਿਵੇਂ ਜਾਤ ਤੇਰੇ ਤਾਰੇ ਨਾ ਵੀ ਨਾ ਤਾਰੇ ਗਿਣੇ ਜਾਂਦੇ, ਪਰ ਗੁਰੂ ਨਾਨਕ ਦੇ ਤਾਰੇ ਹੋਏ ਸਿੱਖ ਨਹੀਂ ਗਿਣੇ
ਜਾਂਦੇ।
ਬਾਬਾ ਗੁਰੂ ਨਾਨਕ ਦੇਵ ਜੀ ਦਾ ਵਿਆਹ ਇੱਥੇ ਹੋਇਆ, ਉਹਨਾਂ ਦੀ ਪ੍ਰਣਾਲੀ ਦੱਸ ਰਹੇ, ਪਰਿਵਾਰ ਬਾਰੇ ਦੱਸਣਾ, ਦਸਾਂ ਪਾਤਸ਼ਾਹੀਆਂ ਦੇ ਪਰਿਵਾਰ ਦਾ ਜ਼ਿਕਰ ਕਰਨਾ, ਇਹ ਪਹਿਲਾਂ ਦੱਸਣਾ ਜ਼ਰੂਰੀ ਹੈ। ਜਿਨ੍ਹਾਂ ਦੀ ਕਥਾ ਲਿਖਣੀ ਹੈ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ। ਦੇਖੋ, ਕਵੀਆਂ ਦਾ ਤਰੀਕਾ ਹੈ ਭਾਈ ਸੰਤੋਖ ਸਿੰਘ ਜੀ ਦਾ, ਬਹੁਤ ਵੱਡਾ ਗ੍ਰੰਥ ਲਿਖਣ ਲੱਗੇ ਨੇ। ਇਹ ਗ੍ਰੰਥ 14 ਜਿਲਦਾਂ ਵਿੱਚ ਹੈ ਪਾਤਸ਼ਾਹ, ਐਡਾ ਵੱਡਾ ਗ੍ਰੰਥ ਸਿੱਖ ਇਤਿਹਾਸ ਦਾ, ਗੁਰੂ ਦਾ ਇਤਿਹਾਸ। ਮੈਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਭੂਮਿਕਾ ਦੱਸ ਰਹੇ ਕਿ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਵਿਆਹ ਕੀਤੇ ਹੋਏ, ਬਾਬਾ ਮਨੀਤ ਚੰਦ ਚੋਣੇ ਜੀ ਬੇਟੀ ਵੱਡੇ ਭਾਗਾਂ ਵਾਲੀ ਮਾਤਾ, ਜਿਨ੍ਹਾਂ ਦਾ ਨਾਮ ਮਾਤਾ ਸੁਲੱਖਣਾ ਸੁਲੱਖਣੀ ਜੀ ਹੋਇਆ। ਸੁਲੱਖਣਾ ਦੇਵੀ ਨਾਮ ਕਰਕੇ ਵੀ ਆਉਂਦਾ, ਸੁਲੱਖਣੀ ਜੀ ਵੀ ਆਉਂਦਾ, ਚੋਣੀ ਕਰਕੇ ਵੀ ਆਉਂਦਾ, ਜਿਹਦਾ ਅਰਥ ਵੀ ਸੋਹਣੇ ਲੱਛਣਾਂ ਵਾਲੀ, ਸੋਹਣੇ ਆਚਰਨ ਵਾਲੀ, ਪਵਿੱਤਰ ਆਤਮਾ, ਨਿਰਮਲ ਆਤਮਾ। ਗੁਰੂ ਸਾਹਿਬ ਜੀ ਮਹਾਰਾਜ ਜਿਸ ਧਰਮ ਧਾਰਨ ਕੀਤਾ, ਮਾਤਾ ਸੁਲੱਖਣੀ ਜੀ ਦੇ ਨਾਲ ਵਿਆਹ ਹੋਇਆ, ਜਿਸ ਸੰਤੋਖ ਸਾਹਿਬ ਜਾਦੇ ਬੜੇ ਹੀ ਗਿਆਨਵਾਨ, ਬੜੇ ਹੀ ਮਹਾਨ ਤੇ ਜਵਾਨ ਪੈਦਾ ਹੋਏ ਹਨ। ਇਹ ਦੋਵੇਂ ਸਾਹਿਬਜ਼ਾਦੇ ਬ੍ਰਹਮ ਬਿਰਤੀ ਵਿੱਚ ਪੂਰੇ ਸਨ, ਬ੍ਰਹਮ ਗਿਆਨੀ ਸਨ, ਅਚਲ ਬਿਰਤੀ ਸਿੰਘਾਂ ਦੀ। ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਹੋਏ ਨੇ, ਸਭ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁੱਤਰ ਹੋਏ ਨੇ। ਬਾਬਾ ਜੀ ਸਾਰੀ ਉਮਰ ਬਾਲ ਜੱਤੀ ਰਹੇ ਨੇ, ਬ੍ਰਹਮਚਾਰੀ ਰਹੇ ਨੇ, ਸ਼ਾਦੀ ਨਹੀਂ ਕਰਾਈ, ਮਹਾਰਾਜ ਅੰਗੀਕਾਰ ਨਹੀਂ ਕੀਤਾ। ਮਹਾਤਮਾ ਸਾਧੂ ਦਰਖਤ ਸੰਸਾਰ ਤੋਂ ਪੂਰੀ ਤਰ੍ਹਾਂ ਨਿਰਲੇਪ ਰਹੇ ਨੇ। ਆਪ ਜੀ ਦੀ ਬਿਰਤੀ ਸਦਾ ਹੀ ਬ੍ਰਹਮ ਵਿੱਚ ਲੀਨ ਰਹਿੰਦੀ ਸੀ। ਹਰ ਵੇਲੇ ਅਕਾਲ ਪੁਰਖ ਦੀ ਜੋਤ ਦੇ ਨਾਲ ਜੋਤ ਮਿਲੀ ਰਹਿੰਦੀ ਸੀ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੀ। ਚਿੰਤਨ ਰਹਿੰਦਾ ਸੀ, ਦੁਨੀਆਂ ਦੀ ਚਿੰਤਾ, ਦੁਨੀਆਂ ਦੇ ਫਿਕਰ, ਦੁਨੀਆਂ ਦੇ ਰੰਗ ਉਹਨਾਂ ਦੇ ਨੇੜੇ ਨਹੀਂ ਸਕਦੇ। ਨਾਮ ਜਪੀ ਜਾਣਾ, ਬਾਣੀ ਪੜ੍ਹੀ ਜਾਣੀ, ਇਹੀ ਉਹਨਾਂ ਦਾ ਲਕਸ਼ ਸੀ। ਕੋਈ ਵਿਕਾਰ ਉਹਨਾਂ ਦੇ ਨੇੜੇ ਵੀ ਨਹੀਂ ਫੁੱਟ ਗਿਆ। ਜਤੀ ਹੋਏ ਨੇ ਭੀਸ਼ਮ ਪਿਤਾਮਾ, ਉਸ ਤਰ੍ਹਾਂ ਦੇ ਜਤੀ ਹੋਏ ਨੇ ਬਾਬਾ ਸ੍ਰੀ
ਚੰਦ।
ਛੋਟੇ ਭਰਾ ਗੁਰੂ ਨਾਨਕ ਸਾਹਿਬ ਜੀ ਦੇ ਛੋਟੇ ਸਾਹਿਬ ਜਾ ਕੇ ਬਾਬਾ ਲਖਮੀ ਦਾਸ ਜੀ ਹੋਏ ਨੇ। ਬਾਬਾ ਲਖਮੀ ਦਾਸ ਜੀ ਆਪਣੇ ਪਿਤਾ ਗੁਰਦੇਵ ਦੇ ਹੁਕਮ ਅਨੁਸਾਰ ਬੇਇੱਜ਼ਤੀ ਹੋਏ ਨੇ। ਉਹਨਾਂ ਨੇ ਸ਼ਾਦੀ ਕਰਾਈ ਹੈ, ਉਹਨਾਂ ਤੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਅੰਸ਼ ਵੰਸ਼ ਅੱਗੇ ਚੱਲੀ ਹੈ। ਜਦੋਂ ਵਿੱਚ ਦੋਵੇਂ ਭਰਾਵਾਂ ਦੀ ਬਿਰਤੀ ਇੱਕੋ ਜਿਹੀ ਸੀ, ਅੰਦਰਲੀ ਅਵਸਥਾ ਦੋਵਾਂ ਦੀ ਇੱਕੋ ਜਿਹੀ ਸੀ, ਬਾਹਰਲੀ ਦਾ ਫਰਕ ਸੀ। ਬਾਹਰੋਂ ਬਾਬਾ ਸ੍ਰੀ ਚੰਦ ਜੀ ਸਾਧੂ ਕਿਰਤੀ ਰਹਿੰਦੇ ਬ੍ਰਹਮਚਾਰੀ, ਤੇ ਬਾਬਾ ਲਖਮੀ ਚੰਦ ਜੀ ਲਖਮੀ ਦਾਸ ਜੀ ਬੇਇੱਜ਼ਤੀ ਔਰ ਰਾਜਸੀ ਵਿਅਕਤੀ ਰਹਿੰਦੇ। ਹਾਂਜੀ, ਮਹਾਰਾਜ ਤੇ ਦੋਵੇਂ ਪੁੱਤਰ ਬਹੁਤ ਮਹਾਨ ਮਹਾਂਪੁਰਸ਼ ਕਰਨੇ ਵਾਲੇ, ਕਿਉਂਕਿ ਜੈਸੇ ਪਿਤਾ ਹੁੰਦੇ ਵੈਸੇ ਹੀ ਪੁੱਤਰ ਹੋਇਆ ਕਰਦੇ। ਤੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ ਬਹੁਤ ਹੀ ਗਿਆਨਵਾਨ ਨਿਰਮਲ ਆਤਮਾ ਹੋਏ ਹਨ। ਬਾਬਾ ਲਖਮੀ ਦਾਸ ਜੀ ਦੇ ਅੱਗੋਂ ਸਤਿਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਧੰਨ ਬਾਬਾ ਧਰਮਚੰਦ ਜੀ ਹੋਏ ਹਨ। ਇਹਨਾਂ ਤੋਂ ਵੀ ਗੁਰੂ ਨਾਨਕ ਦੇਵ ਜੀ ਦੀ ਵੰਸ਼ ਬੇਦੀ ਵੰਸ਼ ਅੱਗੇ ਵਧਦੀ ਹੈ। ਬਾਬਾ ਲਖਮੀ ਚੰਦ ਜੀ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ, ਅੱਗੋਂ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਧਰਮਚੰਦ ਜੀ, ਅੱਗੋਂ ਬਾਬਾ ਧਰਮਚੰਦ ਜੀ ਦੇ ਬਾਬਾ ਵੇਦ ਚੰਦ ਜੀ, ਬਾਬਾ ਮਾਨਕ ਚੰਦ ਜੀ, ਅੱਗੇ ਬਾਬਾ ਜਗਤਾਰ ਚੰਦ ਆਦਿਕ ਮਹਾਂਪੁਰਸ਼ ਬੜੇ ਕਰਨੀਆਂ ਵਾਲੇ ਸਾਧੂ ਇਸ ਪਰਿਵਾਰ ਵਿੱਚ ਹੋਏ ਹਨ। ਇੱਕ ਦਿਨ ਬਾਬਾ ਲਖਮੀ ਚੰਦ ਦਾਸ ਜੀ ਜਿਹੜਾ ਸ਼ਿਕਾਰ ਖੇਡ ਕੇ ਘੋੜੇ ਦੇ ਸਵਾਰ ਹੋ ਕੇ ਸ਼ਿਕਾਰ ਖੇਡਣ ਜਾਂਦੇ ਸਨ, ਬਿਸਤੀ ਸਨ, ਸ਼ਸਤਰ ਰੱਖੇ ਹੋਏ ਸਨ, ਤੋ ਆਪ ਜੀ ਸ਼ਿਕਾਰ ਖੇਡ ਕੇ ਜੰਗਲ ਚ ਆਏ ਹਨ। ਖਰਗੋਸ਼ ਸਹੇ ਮਾਰੇ ਹੋਏ ਨੇ ਤੇ ਉਹਨਾਂ ਨੂੰ ਆਪਣੇ ਘੋੜੇ ਦੀ ਕਾਠੀ ਦੇ ਨਾਲ ਦੋਵੇਂ ਪਾਸੇ ਲਟਕਾਇਆ ਹੋਇਆ ਹੈ। ਬਾਬਾ ਸ੍ਰੀ ਚੰਦ ਜੀ ਅਤੇ ਆਪਣੇ ਧੂਣੇ ਤੇ ਬੈਠੇ ਤਪ ਕਰ ਰਹੇ ਨੇ। ਉਹਨਾਂ ਨੇ ਵੇਖਿਆ ਸਾਡਾ ਛੋਟਾ ਭਾਈ ਕੀ ਕਰ ਰਿਹਾ ਹੈ। ਬਾਬੇ ਧਰਮ ਬਾਬਾ ਲਖਮੀ ਚੰਦ ਜੀ ਨੂੰ ਬਾਬਾ ਸ੍ਰੀ ਚੰਦ ਜੀ ਕਿਉਂ ਕਹਿੰਦੇ ਹਨ? ਮਹਾਂਪੁਰਸ਼ਾਂ ਵਾਲੀ ਬਿਰਤੀ, ਤਿਆਗੀ ਬਿਰਤੀ, ਬਾਬਾ ਸ੍ਰੀ ਚੰਦ ਜੀ ਕਿਰਪਾ ਦੇ ਘਰ ਜਾ ਕੇ ਆਪਣੇ ਛੋਟੇ ਭਰਾਤਾ ਬਾਬਾ ਲਖਮੀ ਦਾਸ ਜੀ ਨੂੰ ਬਚਨ ਕਿਹਾ। ਬਾਬਾ ਲਖਮੀ ਦਾਸ ਜੀ, ਤੁਸੀਂ ਬਹੁਤ ਜੀਆਂ ਨੂੰ ਰੋਜ਼ ਮਾਰਦੇ ਹੋ, ਰੋਜ਼ ਸ਼ਿਕਾਰ ਖੇਡਣ ਜਾਂਦੇ ਹੋ, ਇੰਨੇ ਜੀ ਰੋਜ਼ ਮਾਰ ਕੇ ਲਿਆਉਂਦੇ ਹੋ। ਹਾਂਜੀ, ਬਾਬਾ ਲਖਮੀ ਦਾਸ ਜੀ ਹਰ ਚੀਜ਼ ਦਾ ਲੇਖਾ ਹੁੰਦਾ ਹੈ, ਹਰ ਚੀਜ਼ ਜਿਵੇਂ ਅਸੀਂ ਕਰਮ ਕਰਦੇ ਹਾਂ ਉਹਦਾ ਹਿਸਾਬ ਕਿਤਾਬ ਦੇਣਾ ਪੈਂਦਾ। ਦੇਖੇ ਤੋਂ ਬਾਅਦ ਕੋਈ ਚੀਜ਼ ਹੈ ਨਹੀਂ, ਦੇਖਿਆ ਬੋਲਣ ਬੋਲਣਾ, ਦੇਖਿਆ ਖਾਣਾ ਖਾਓ, ਦੇਖਿਆ ਵਾਟ ਚਲਾਈਆ, ਦੇਖਿਆ ਸੁਣ ਵੇਖਾਓ, ਦੇਖਿਆ ਸਾਹ ਲਵਾਈਆ, ਬੜੇ ਕੇ ਪੁੱਛਣ ਜਾਓ। ਜਿੰਨਾ ਅਸੀਂ ਬੋਲਦੇ ਹਾਂ ਉਹਦਾ ਵੀ ਲੇਖਾ ਦੇਣਾ ਪੈਣਾ, ਜਿੰਨਾ ਅਸੀਂ ਖਾਣਾ ਖਾਂਦੇ ਹਾਂ ਉਹਦਾ ਵੀ ਲੇਖਾ ਦੇਣਾ ਪੈਣਾ, ਜਿਵੇਂ ਅਸੀਂ ਸਾਹ ਲੈਂਦੇ ਹਾਂ ਉਹਦਾ ਵੀ ਲੇਖਾ ਦੇਣਾ ਪੈਣਾ, ਜਿਵੇਂ ਅਸੀਂ ਕਦਮ ਚੱਲਦੇ ਹਾਂ ਪੈਰਾਂ ਨਾਲ ਉਹਦਾ ਵੀ ਲੇਖਾ ਦੇਣਾ ਪੈਣਾ। ਇਸ ਕਰਕੇ ਬਾਬਾ ਲਖਮੀ ਦਾਸ ਜੀ ਆ ਜਿਹੜੇ ਤੁਸੀਂ ਖਰਗੋਸ਼ ਮਾਰ ਕੇ ਲਿਆਉਂਦੇ ਨੇ, ਜੀਵਾਂ ਨੂੰ ਰੋਜ਼ ਹੀ ਮਾਰਦੇ, ਇਹਦਾ ਲੇਖਾ ਦੇਣਾ ਪੈਂਦਾ। ਹਾਂਜੀ, ਬਾਬਾ ਸ੍ਰੀ ਲਖਮੀ ਦਾਸ ਜੀ ਕਹਿਣ ਲੱਗੇ, ਭਰਾਤਾ ਜੀ ਜੇ ਤੁਹਾਡਾ ਹੁਕਮ ਹੈ ਲੇਖਾ ਹੁਣੇ ਹੀ ਨਿਬੇੜਦੇ ਨੇ। ਉਹ ਵੀ ਬੜੇ ਉੱਚੇ ਸਨ, ਮਹਾਂਪੁਰਸ਼ ਸਨ, ਗੁਰੂ ਨਾਨਕ ਸਾਹਿਬ ਦੇ ਪੁੱਤਰ ਸਨ। ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਵਿੱਚ ਵੀ ਕਰਾਮਾਤਾਂ ਹੁੰਦੀਆਂ। ਆਪਣੇ ਭਾਈ ਦਾ ਬਚਨ ਸਹਾਰਿਆ ਨਹੀਂ, ਉਸੇ ਵੇਲੇ ਤਿਆਰ ਪਏ। ਘਰ ਜਾ ਕੇ ਆਪਣੀ ਘਰ ਵਾਲੀ ਨੂੰ ਕਹਿਣ ਲੱਗੇ ਵੀ ਭਾਗਵਾਨ ਨੇ ਹੁਕਮ ਆ ਗਿਆ ਅਕਾਲ ਪੁਰਖ ਦਾ, ਸਾਡੇ ਵੱਡੇ ਭਰਾਤਾ ਜੀ ਨੇ ਬਚਨ ਕਹਿਤੇ ਨੇ, ਅਸੀਂ ਹੁਣ ਬਚਨ ਪੂਰੇ ਕਰਨੇ ਨੇ, ਲੇਖਾ ਦੇਣ ਜਾਣਾ। ਇਹ ਸੰਸਾਰ ਤੋਂ ਆਪਾਂ ਆਪਣੀ ਯਾਤਰਾ ਪੂਰੀ ਕਰਕੇ ਚੱਲੀਏ। ਆਪਣੀ ਧਰਮ ਪਤਨੀ ਨੂੰ ਤੇ ਆਪਣੇ ਸਾਹਿਬਜ਼ਾਦੇ ਗੁਰੂ ਨਾਨਕ ਸਾਹਿਬ ਦੇ ਪੋਤੇ ਬਾਬਾ ਧਰਮ ਚੰਦ ਜੀ ਨੂੰ ਨਾਲ ਲੈ ਕੇ ਘੋੜੀ ਤੇ ਸਵਾਰ ਹੋ ਕੇ ਬਾਬਾ ਜੀ ਚੱਲੇ ਨੇ। ਜਦੋਂ ਆਪਣੇ ਭਰਾ ਨੂੰ ਕਹਿਣ ਆਏ ਨੇ ਵੀ ਚੰਗਾ ਭਰਾ ਜੀ ਅਸੀਂ ਫਿਰ ਚੱਲੇ ਆਵਾਂਗੇ ਸਾਡੇ। ਹਾਂਜੀ, ਤੁਸੀਂ ਕਹਿੰਦੇ ਉਹਨਾਂ ਰੋਜ਼ ਦੇਖਿਆ ਦਿਨ ਦੀ ਗੱਲ, ਅੱਜ ਨਿਬੇੜਦੇ ਨੇ ਸਾਰਾ ਲੇਖਾ, ਚੱਲੇ ਆ ਪਰਮੇਸ਼ਵਰ ਦੇ ਦਰਬਾਰ ਵਿੱਚ ਸਾਰਾ ਲੇਖਾ ਦੇ ਦੇਣਗੇ। ਹਾਂਜੀ, ਸੁਣ ਕੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਮਹਾਂਪੁਰਸ਼ਾਂ ਨੇ ਵਿਚਾਰ ਕੀਤੀ, ਆਪਣੇ ਭਤੀਜੇ ਬਾਬਾ ਧਰਮ ਚੰਦ ਜੀ ਨੂੰ ਬਾਂਹ ਉੱਪਰ ਕਰਕੇ ਨੌ ਯੋਜਨ ਤੋਂ ਉਤਾਰ ਲਿਆ ਹੈ। ਸੋਚਦੇ ਨੇ ਬਾਬਾ ਸ੍ਰੀ ਚੰਦ ਜੀ ਮਹਾਰਾਜ, ਅਸੀਂ ਤਾਂ ਕਲੇਸ਼ ਧਾਰਨ ਨਹੀਂ ਕੀਤਾ, ਅਸੀਂ ਤਾਂ ਵਿਆਹ ਨਹੀਂ ਕਰਾਉਣਾ, ਤੇ ਸਾਡੇ ਤਾਂ ਬਾਲ ਬੱਚਿਆਂ ਹੋਣਾ ਕੋਈ ਨਹੀਂ। ਹਾਂਜੀ, ਸਾਡਾ ਭਤੀਜਾ ਹੈ, ਜੇ ਰਹਿ ਜਾਏਗਾ ਤਾਂ ਇਹਦੇ ਤੋਂ ਮਹਾਰਾਜ ਸਾਡੇ ਪਿਤਾ ਜੀ ਦਾ ਸਮਾਨ ਕਰੇਗਾ, ਸਾਡੇ ਗੁਰੂ ਨਾਨਕ ਦੇਵ ਜੀ ਦਾ ਪਰਿਵਾਰ ਅੱਗੇ ਚੱਲੇਗਾ। ਬਾਬਾ ਲਖਮੀ ਦਾਸ ਜੀ ਆਪਣੀ ਪਤਨੀ ਸਮੇਤ ਚਲੇ ਗਏ, ਮੁੜ ਕੇ ਵਾਪਸ ਨਹੀਂ ਆਏ ਸੰਸਾਰ ਵਿੱਚ। ਸਭ ਦੁਨੀਆਂ ਹੈਰਾਨ ਹੋਈ, ਮਹਾਂਪੁਰਸ਼ਾਂ ਦੇ ਤੌਕਤ ਮਿਆਰੇ ਹੀ ਹੁੰਦੇ ਹਨ। ਮਹਾਰਾਜ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਭਤੀਜੇ ਬਾਬਾ ਧਰਮ ਚੰਦ ਜੀ ਨੂੰ ਕਿਵੇਂ ਪਾਲਿਆ ਸੀ? ਕਹਿੰਦੇ ਬਾਬਾ ਜੀ ਦੇ ਚਰਨਾਂ ਦਾ ਅੰਗੂਠਾ ਹੀ ਕੁਝ ਪਾ ਛੱਡਦਾ ਸੀ ਤੇ ਉੱਥੇ ਖੇਡਦਾ ਰਹਿੰਦਾ ਸੀ, ਤੇ ਉੱਥੋਂ ਹੀ ਬਾਬਾ ਜੀ ਆਪਣੀ ਨਵੀਂ ਸ਼ਕਤੀ ਦੁਆਰਾ ਉਹਦੀ ਪਾਲਣਾ ਕਰਦੇ ਸੀ। ਉਸ ਤੋਂ ਫਿਰ ਜਦੋਂ ਜਵਾਨ ਹੋਇਆ ਬਾਬਾ ਜੀ ਨੇ ਉਹਦਾ ਵਿਆਹ ਵੀ ਕੀਤਾ ਭਤੀਜੇ ਦਾ, ਭਾਬੋ ਨੂੰ ਵਿਆਹਿਆ। ਉਹਦੇ ਚ ਫਿਰ ਬਾਬਾ ਮੇਹਰ ਚੰਦ ਜੀ, ਬਾਬਾ ਮਾਨਕ ਚੰਦ ਜੀ ਦੋ ਸਾਹਿਬਜ਼ਾਦੇ ਸਤਿਗੁਰੂ ਨਾਨਕ ਦੇਵ ਜੀ ਦੇ ਪੜਪੋਤਰੇ ਹੋਏ, ਜਿਨ੍ਹਾਂ ਨੂੰ ਮਿਲਣ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਡੇਰਾ ਬਾਬਾ ਨਾਨਕ ਗਏ ਸਨ, ਤੇ ਦੋ ਸੋਨੇ ਦੀਆਂ ਕੜਿਆਂ ਦੀਆਂ ਜੋੜੀਆਂ ਦੋਵਾਂ ਹੀ ਭਾਈਆਂ ਨੂੰ ਮਾਤਾ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਪਵਾਈਆਂ ਸਨ। ਬਾਬਾ ਧਰਮ ਚੰਦ ਜੀ ਤਾਂ ਬਿਲਕੁਲ ਚੁੱਕੇ ਸਨ, ਪਰ ਗੁਰੂ ਅਰਜਨ ਦੇਵ ਜੀ ਗਏ ਨੇ। ਬਾਬਾ ਧਰਮ ਚੰਦ ਜੀ ਬਿਰਧ ਸਨ ਤੇ ਬਾਬਾ ਸ੍ਰੀ ਚੰਦ ਤਾਂ ਬਹੁਤ ਬਿਲਕੁਲ ਚੁੱਕੇ ਸਨ। ਬਾਬਾ ਮੇਹਰ ਚੰਦ ਜੀ, ਬਾਬਾ ਮਾਨਕ ਚੰਦ ਜੀ ਨੂੰ ਸੋਨੇ ਦੇ ਕੜਿਆਂ ਦੇ ਜੋੜੇ ਗੁਰੂ ਅਰਜਨ ਸਾਹਿਬ ਜੀ ਪਾ ਕੇ ਆਏ ਸਨ, ਜਿਹੜੇ ਬਾਬਾ ਨਾਨਕ ਸਾਹਿਬ ਪਾ ਕੇ ਇਸ ਤਰ੍ਹਾਂ ਇਹ ਬੰਸ ਗੁਰੂ ਨਾਨਕ ਦੇਵ ਜੀ ਦਾ ਅੱਗੇ ਚੱਲਿਆ ਹੈ। ਸਭ ਬੇਦੀ ਉਹਨਾਂ ਵਿੱਚੋਂ ਬੜੇ ਬੜੇ ਕਰਨੀਆਂ ਵਾਲੇ ਬੇਦੀ ਬਾਬਾ ਕਜਾਧਾਰੀ ਜੀ ਦਸਵੀਂ ਪਾਤਸ਼ਾਹ ਦੇ ਨਾਲ ਬਹੁਤ ਪ੍ਰੇਮ ਹੋਇਆ, ਨੌਵੀਂ ਮਾਤਾ ਦੀ ਪੀੜ੍ਹੀ ਬਾਬਾ ਤਾਰਾ ਧਾਰੀ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਹੁਕਮ ਦਿੱਤਾ, ਬਾਬਾ ਜੀ ਤੁਸੀਂ ਇੱਥੇ ਆਪਣੇ ਸਾਡੇ ਨੇੜੇ ਆ ਜਾਓ ਆਨੰਦਪੁਰ ਸਾਹਿਬ ਦੇ। ਇੱਥੇ ਊਨਾ ਸਾਹਿਬ ਜਿਹੜਾ ਸਥਾਨ ਹੈ ਨਾ ਊਨਾ, ਇਹ ਬਾਬਾ ਕਲਾਧਾਰੀ ਜੀ ਨੇ ਇੱਥੇ ਆ ਕੇ ਚਰਨ ਪਾ ਦਿੱਤੇ ਰਹੇ ਅਤੇ ਉੱਥੇ ਗੁਰਕਲਾ ਇੱਕ ਸਥਾਨ ਹੈ ਪਹਾੜਾਂ ਦੇ ਵਿੱਚ, ਇੱਕ ਕਲਾ ਦਾ ਦਰਖਤ ਸੀ। ਦੂਸਰੇ ਪਾਤਸ਼ਾਹ ਮਹਾਰਾਜ ਜਦੋਂ ਕੋਈ ਬਹੁਤ ਗੁਪਤ ਵਿਚਾਰ ਕਰਨੀ ਹੁੰਦੀ ਸੀ ਸਮੇਂ ਬਾਰੇ, ਉੱਥੇ ਪਹੁੰਚ ਜਾਂਦੇ ਸੀ। ਉੱਧਰੋਂ ਬਾਬਾ ਜੀ ਨੂੰ ਇਸ਼ਾਰਾ ਹੁੰਦਾ ਸੀ, ਬਾਬਾ ਕਲਾਧਾਰੀ ਜੀ ਉੱਥੇ ਆ ਜਾਂਦੇ ਸੀ ਗੁਰਕਲਾ। ਅਤੇ ਜਿਹੜੇ ਉਸ ਵੇਲੇ ਗੁਪਤ ਵਿਚਾਰਾਂ ਹੁੰਦੀਆਂ ਸਨ ਪੰਥ ਦੀਆਂ, ਦੇਸ ਪਾਉਣ ਦੀਆਂ, ਸਾਧੂ ਉੱਥੇ ਕਰਿਆ ਕਰਦੇ ਸੀ ਬਾਬਾ ਜੀ ਨੂੰ ਕਿਹਾ। ਅੱਗੇ ਬਾਬਾ ਕਲਾਧਾਰੀ ਜੀ ਨੇ ਫਿਰ ਬੇਨਤੀ ਕੀਤੀ ਸੀ, ਪਾਤਸ਼ਾਹ ਕਿਰਪਾ ਕਰੋ ਸਾਡੀ ਅੰਸ ਵੰਸ ਦੇ ਵਿੱਚ ਕੋਈ ਮਹਾਂਪੁਰਸ਼ ਭੇਜੋ। ਤਾਂ ਮਹਾਰਾਜ ਨੇ ਆਖਿਆ, ਸਮਾਂ ਪਾ ਕੇ ਤੁਹਾਡੇ ਕੁਲ ਦੇ ਵਿੱਚ ਬੜੇ ਪ੍ਰਤਾਪੀ ਮਹਾਂਪੁਰਸ਼ ਆਉਣਗੇ। ਉਹਨਾਂ ਦੇ ਪੋਤਰੇ ਬਾਬਾ ਕਲਾਧਾਰੀ ਜੀ ਦੇ ਪੋਤਰੇ ਬਾਬਾ ਸਾਹਿਬ ਸਿੰਘ ਜੀ ਬੇਦੀ, ਜਿਨ੍ਹਾਂ ਨੇ ਸਿੱਖ ਰਾਜ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ 11 ਮਿਸਲਾਂ ਇਕੱਠੀਆਂ ਕਰਕੇ ਦਿੱਤੀਆਂ ਸੀ। ਨਹੀਂ ਤਾਂ ਸਿੱਖਾਂ ਦਾ ਰਾਜ ਬਾਨੇ ਸੀ ਜਗਦਾ ਸਿੰਘਾਂ ਦੇ ਆਪਸ 'ਚ ਬੜੇ ਮਤ ਭੇਜਦੇ ਸਨ। 12 ਮਿਸਲਾਂ ਨੇ ਵੱਖਰੇ ਵੱਖਰੇ ਇਲਾਕੇ ਮੱਲੇ ਹੋਏ ਸਨ, ਆਪਸ 'ਚ ਲੜੀ ਜਾਂਦੇ ਸੀ। ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਸਾਰੀਆਂ ਮਿਸਲਾਂ ਇਕੱਠੀਆਂ ਕਰਕੇ ਸ਼ੇਰੇ ਪੰਜਾਬ ਨੂੰ ਰਾਜਾ ਬਣਾਇਆ ਸੀ, ਮਹਾਰਾਜਾ ਰਣਜੀਤ ਸਿੰਘ। ਸੋ ਇਹ ਬੇਦੀ ਬੰਸ ਇਸ ਤਰ੍ਹਾਂ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੱਲਿਆ ਹੈ। ਬਾਬਾ ਸ੍ਰੀ ਚੰਦ ਜੀ ਦੀ ਉਮਰ 100-180 ਸਾਲ ਤੋਂ ਉੱਤੇ ਹੋਈ ਹੈ, ਬਹੁਤ 150 ਸਾਲ ਦੇ ਨੇੜੇ ਉਮਰ ਪਹੁੰਚੀ ਉਹਨਾਂ ਦੀ। ਉਹਨਾਂ ਦਾ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬੇਦੀ ਦੇ ਜਿੰਨੇ ਵੀ ਸਾਧਕ ਹੋਏ ਨੇ ਸਾਰੇ ਸਤਿਕਾਰ ਕਰਿਆ ਕਰਦੇ ਸਨ। ਜਿਵੇਂ ਪਾਤਸ਼ਾਹ ਮਹਾਰਾਜ ਨੇ ਤਾਂ ਆਪਣੇ ਪੁੱਤਰ ਹੀ ਭੇਟਾ ਕਰ ਦਿੱਤੇ ਸਨ। ਜਗਤ ਵਿੱਚ ਬਾਬਾ ਸ੍ਰੀ ਚੰਦ ਜੀ ਬਹੁਤ ਲੰਮਾ ਸਮਾਂ ਰਹੇ ਸਨ। ਸਦਾ ਹੀ ਯੋਗ ਰਸ ਭੋਜਨ ਕਰਕੇ ਬਾਬਾ ਸ੍ਰੀ ਚੰਦ ਜੀ ਸਦਾ ਹੀ ਬਿਰਤੀ ਉਹਨਾਂ ਦੀ ਬ੍ਰਹਮਾਨੰਦ ਵਿੱਚ ਰਹਿੰਦੀ ਸੀ। ਇੱਕ ਰਸ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਸਨ। ਗੁਰਮੁਖ ਪੰਥ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਇੱਥੇ ਰੂਹਣਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਕਾਤਮ ਨਾਮ ਪ੍ਰਕਾਸ਼। ਬਾਬਾ ਸ੍ਰੀ ਚੰਦ ਜੀ ਨੂੰ ਜਗਤ ਦੀ ਕੋਈ ਵਾਸਨਾ ਪੂਰੀ ਨਹੀਂ, ਸਾਰੀ ਉਮਰ ਇੱਕ ਲੰਗੋਟੀ ਤੋਂ ਬਿਨਾਂ ਹੋਰ ਕੋਈ ਕੱਪੜਾ ਜਾਂ ਹੋਰ ਕੋਈ ਮਾਇਆ ਦਾ ਪਦਾਰਥ ਆਪਣੇ ਸਰੀਰ 'ਤੇ ਨਹੀਂ ਮੜਾਇਆ। ਤਾਂ ਧੂਣਾ ਲਾ ਕੇ ਗਰਮੀ ਸਰਦੀ ਉੱਥੇ ਬੈਠੇ ਰਹਿਣ, ਤਪ ਕਰਨ, ਤਪ ਦੀ ਮੂਰਤੀ ਹੋਏ ਨੇ ਬਾਬਾ ਸ੍ਰੀ ਚੰਦ ਜੀ। ਹਾਂਜੀ, ਜਦੋਂ ਜਹਾਂਗੀਰ ਬਾਦਸ਼ਾਹ ਬਣਿਆ ਤੇ ਬਾਦਸ਼ਾਹ ਜਹਾਂਗੀਰ ਉਹਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ। ਸ਼ਹੀਦ ਕਰਨ ਤੋਂ ਬਾਅਦ ਉਹਦਾ ਮਨ ਬਹੁਤ ਬੇਚੈਨ ਹੋਇਆ ਤੇ ਉਹ ਸਾਈ ਮੀਆਂ ਮੀਰ ਜੀ ਨੂੰ ਬੇਨਤੀ ਕਰਨ ਲੱਗਾ ਕਿ ਸਾਈ ਜੀ, ਮੈਂ ਤੁਹਾਡੇ ਤੋਂ ਵੱਡਾ ਕੋਈ ਮਹਾਂਪੁਰਸ਼ ਨਹੀਂ ਦੇਖਿਆ, ਤੁਸੀਂ ਬਹੁਤ ਵੱਡੇ ਮਹਾਂਪੁਰਸ਼ ਹੋ, ਮੈਨੂੰ ਕਿਰਪਾ ਕਰਕੇ ਦੱਸੋ ਕਿ ਤੁਹਾਡੇ ਤੋਂ ਵੱਡੇ ਵੀ ਕੋਈ ਮਹਾਂਪੁਰਸ਼ ਹੋ। ਸਾਈ ਮੀਆਂ ਮੀਰ ਜੀ ਨੂੰ ਜਹਾਂਗੀਰ ਪਾਤਸ਼ਾਹ ਪੁੱਛਦਾ, ਤੁਹਾਡੇ ਤੋਂ ਵੱਡੇ ਕੌਣ ਹਨ, ਇਸ ਵੇਲੇ ਮੈਨੂੰ ਦਰਸ਼ਨ ਹੋ ਸਕਦੇ ਹਨ? ਤਾਂ ਸਾਈ ਮੀਆਂ ਮੀਰ ਜੀ ਨੇ ਬਚਨ ਕਿਹਾ ਕਿ ਇਸ ਵੇਲੇ ਸਾਰੀ ਦੁਨੀਆਂ ਵਿੱਚ ਸਭ ਤੋਂ ਵੱਡੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਅੰਸ ਵੰਸ ਬ੍ਰਹਮ ਗਿਆਨੀ ਬਾਬਾ ਸ੍ਰੀ ਚੰਦ ਜੀ ਨਜ਼ਰ ਆਉਂਦੇ ਹਨ। ਮੀਆਂ ਮੀਰ ਕੋਲੋਂ ਸਾਈ ਮੀਆਂ ਮੀਰ ਜੀ ਦੀ ਰਸਮਾਂ ਤੋਂ ਬਾਬਾ ਸ੍ਰੀ ਚੰਦ ਜੀ ਦੀ ਵਡਿਆਈ ਸੁਣੀ ਜਦੋਂ, ਤਾਂ ਮਨ ਵਿੱਚ ਇੱਛਾ ਹੋਈ ਜਹਾਂਗੀਰ ਦੇ ਕਿ ਮੈਂ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕਰਾਂ। ਕਈ ਵਾਰ ਆਪਣੇ ਪ੍ਰਧਾਨ ਬੰਦਿਆਂ ਨੂੰ ਭੇਜਦਾ ਰਿਹਾ ਕਿ ਬਾਬਾ ਜੀ ਨੂੰ ਬੇਨਤੀ ਕਰੋ ਲਾਹੌਰ ਆ ਕੇ ਦਰਸ਼ਨ ਦੇ ਜਾਣ। ਬਹੁਤ ਬੇਨਤੀ ਕੀਤੀਆਂ ਤੇ ਫਿਰ ਹਾਥੀ ਭੇਜਿਆ, ਆਪਣਾ ਸ਼ਾਹੀ ਹਾਥੀ ਸੋਨੇ ਦਾ ਹੌਦਾ ਲਾ ਕੇ ਹਾਥੀ ਤੇ ਬਿਠਾ ਕੇ ਬਾਬਾ ਜੀ ਨੂੰ ਲੈ ਕੇ ਆਓ। ਬਾਦਸ਼ਾਹ ਗੁਰਦੁਆਰਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉੱਧਰ ਬਾਦਸ਼ਾਹ ਉੱਥੇ ਬਾਬਾ ਜੀ ਜ਼ਿਆਦਾ ਤਾਲੀ ਚੰਦੇ ਤੱਪ ਕਰਿਆ ਕਰਦੇ ਸੀ। ਉੱਥੇ ਜਦੋਂ ਬਾਦਸ਼ਾਹ ਦਾ ਹਾਥੀ ਆਇਆ ਤੇ ਬਾਦਸ਼ਾਹ ਦੇ ਬੰਦਿਆਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਹਾਥੀ ਤੇ ਬੈਠ ਕੇ ਲਾਹੌਰ ਤਸ਼ਰੀਫ ਲੈ ਕਰੋ। ਬਾਬਾ ਜੀ ਕਹਿੰਦੇ ਭਾਈ ਹਾਥੀ ਘੋੜੀਆਂ ਪਾਲਦੀਆਂ ਦੀ ਸਵਾਰੀ ਅਸੀਂ ਨਹੀਂ ਕਰਦੇ, ਸਾਡਾ ਇਸ ਹਾਥੀ ਨਾਲ ਕੀਮਤ ਲਗਾ ਸੀ, ਤੁਹਾਡੇ ਬਾਦਸ਼ਾਹ ਤੋਂ ਲੈਣਾ ਕੀ ਹੈ। ਕਹਿੰਦੇ ਕਹਿੰਦੇ ਨਹੀਂ ਜੀ, ਕਿਰਪਾ ਕਰੋ ਦਰਸ਼ਨ ਦਿਓ, ਬਾਰ ਬਾਰ ਬੇਨਤੀ ਕਰ ਰਹੇ ਹਾਂ। ਆਪਣੀ ਮੌਜ ਵਿੱਚ ਆ ਕੇ ਨਾਮ ਕਰਤੀ, ਕਹਿਣ ਲੱਗੇ ਠੀਕ ਹੈ, ਸਾਡੀ ਕੰਪਨੀ ਲਓ ਤੇ ਹਾਥੀ ਤੇ ਰੱਖੋ। ਜਦੋਂ ਮਾੜੀ ਬੋਦੜੀ ਹੁੰਦੀ ਹੈ ਸਾਨੂੰ ਫਕੀਰਾਂ ਨੇ ਰੱਖੀ ਹੁੰਦੀ ਗੀਤਾਂ ਦੀ ਸੁਣ ਕੇ, ਉਹ ਆਪਣੇ ਕੋਲ ਸੀਗੀ ਬਣਾ ਕੇ, ਉਹ ਜਦੋਂ ਹਾਥੀ ਦੇ ਉੱਤੇ ਰੱਖੀ ਤੇ ਹਾਥੀ ਦੀਆਂ ਚੀਕਾਂ ਲੱਗੇ ਗਈਆਂ, ਕਿਉਂਕਿ ਉਹ ਮਹਾਂਪੁਰਸ਼ਾਂ ਦੀ ਕਲਾ ਸੀ। ਉਹਨਾਂ ਤੇ ਹਾਥੀ ਨੂੰ ਕੀ ਭਾਰ ਲੱਗਣਾ ਕਿਸੇ ਚੀਜ਼ ਦਾ। ਹਾਥੀ ਜਦੋਂ ਥੱਲੇ ਧਰਤੀ ਚ ਧਸਣ ਲੱਗ ਪਿਆ ਤੇ ਉਹ ਨੌਕਰ ਭੱਜ ਕੇ ਆ ਕੇ ਕਹਿੰਦੇ ਬਾਬਾ ਜੀ ਹਾਥੀ ਨੂੰ ਕੀ ਹੋ ਗਿਆ। ਕਹਿੰਦੇ ਸਾਡੀ ਲੋਈ ਦਾ ਸਾਡੀ ਚਾਦਰ ਦਾ ਭਾਰ ਤੇ ਚੁੱਕ ਨਹੀਂ ਸਕਿਆ, ਤੁਹਾਡਾ ਕੱਟਾ ਸਾਨੂੰ ਵੀ ਚੁੱਕਿਆ, ਕਹਿ ਲਓ ਇਹਨੂੰ, ਅਸੀਂ ਇੱਥੇ ਬਹਿ ਕੇ ਜਾਣਾ, ਅਸੀਂ ਜੇ ਆਪਣੇ ਸੇਵਕ ਦੀ ਸਵਾਰੀ ਕਰਨੀ। ਬਾਬਾ ਸ੍ਰੀ ਚੰਦ ਜੀ ਸਾਰੀ ਉਮਰ ਭਾਈ ਜੋਲੀਏ ਜੀ ਕਮਾਲੀਏ ਜੀ ਦੀ ਪਿੱਠ ਤੇ ਰਹੇ। ਭਾਈ ਕਮਾਲੀਆ ਜੀ ਜਿਹਨੂੰ ਕਮਲਾ ਦੇਵੀ ਕਹਿੰਦੇ ਨੇ, ਇਹ ਬੜੀ ਦੀਰਘ ਆਯੂ ਦੇ ਮਹਾਤਮਾ ਹੋਏ। ਇਹ ਬਾਬਾ ਜੀ ਦੇ ਨਾਲ ਸਾਰੀ ਜ਼ਿੰਦਗੀ ਰਹੇ ਤੇ ਜਿੱਥੇ ਵੀ ਜਾਣਾ ਹੁੰਦਾ ਸੀ ਬਾਬਾ ਸ੍ਰੀ ਚੰਦ ਜੀ ਪਿੱਠ ਤੋਂ ਬਹਿ ਜਾਂਦੇ, ਵਧਾਰੇ ਚੜ੍ਹ ਜਾਂਦੇ ਤੇ ਉਹ ਦੌੜੇ ਦੌੜੇ ਤੇ ਪਛਾ ਦਿੰਦੇ ਸੀ ਦੁਨੀਆ ਨੂੰ ਸਮਝਣ ਚ ਆਉਂਦੀ ਵੀ ਦੋਵੇਂ ਬਜ਼ੁਰਗ ਨੇ ਤੇ ਇੱਕ ਉੱਤੇ ਸਵਾਰ ਲੈ ਕੇ ਥੱਲੇ ਆ ਤੇ ਸਕਦਾ ਕੋਈ ਨੀ, ਪਤਾ ਨੀ ਕੀ ਰਹਿੰਦਾ ਸੀ। ਭਾਈ ਕਮਾਲੀਏ ਨੂੰ ਕਹਿੰਦੇ ਚੱਲ ਬਾਈ ਸਾਨੂੰ ਲੈ ਚੱਲ ਆਪਣੇ ਘੋੜੇ ਤੇ ਸਵਾਰ। ਉਹਦੀ ਪਿੱਠ ਤੇ ਬੈਠ ਕੇ ਗਏ ਬਾਦਸ਼ਾਹ ਜਿਹੜਾ ਸੀ ਉਹ ਬਾਬਾ ਜੀ ਦੀ ਕਰਾਮਾਤ ਦੇਖਣੀ ਚਾਹੁੰਦਾ ਸੀ। ਜਹਾਂਗੀਰ ਮਨ ਵਿੱਚ ਮਨ ਚ ਰਾਜਿਆਂ ਮਹਾਰਾਜਿਆਂ ਦੀ ਵੀ ਇੱਛਾ ਰਹਿੰਦੀ ਹੁੰਦੀ ਹੈ ਤੇ ਸਾਨੂੰ ਕਰਾਮਾਤ ਕੋਈ ਸ਼ਕਤੀ ਵਾਲਾ ਮਹਾਤਮਾ ਮਿਲੇ ਤੇ ਉਹ ਬਾਬਾ ਜੀ ਦੀ ਦੱਸ ਦਿੱਤਾ ਸੀ ਸਾਨੂੰ ਮੀਆਂ ਦੇ ਜੀ ਕੋਲੋਂ ਪਤਾ ਲੱਗਿਆ। ਹਾਂਜੀ ਉਹ ਭਾਈ ਗੋਦੜੀਆ ਗੁਰੂ ਮਹਾਰਾਜ ਦਾ ਪਿੰਡ ਸਜਨ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ ਤੇ ਬਾਬਾ ਸ੍ਰੀ ਚੰਦ ਜੀ ਸਾਰੀਆਂ ਨੇ ਸੇਵਾ ਕੀਤੀ, ਉਹ ਨਾਲ ਰਹਿੰਦਾ ਸੀ। ਹਾਂਜੀ ਜਦੋਂ ਕਿਤੇ ਜਾਣਾ ਹੁੰਦਾ ਸੀ ਗੋਦੜੀਆ ਦੇ ਕੰਨੇ ਚੜ੍ਹ ਕੇ ਜਾਣਦੇ ਸਨ ਗੋਡੇ ਤੇ ਚੜ੍ਹ ਕੇ। ਜਾਂਦੇ ਬਹੁਤ ਘੱਟ ਹੀ ਸਨ, ਉੱਥੇ ਟਾਹਲੀ ਸਾਹਿਬ ਥੱਲੇ ਬਾਦਸ਼ਾਹ ਬੈਠੇ ਰਹਿੰਦੇ, ਸਿਮਰਨ ਕਰੀ ਜਾਂਦੇ ਆਪਣੇ ਧੂਣੇ ਤੇ ਬੈਠੇ। ਸਦਾ ਹੀ ਬੇਨਤੀ ਨਾਮ ਦੇ ਵਿੱਚ ਨੀਂਦ ਰਹਿੰਦੀ ਸੀ, ਧਿਆਨ ਵਿੱਚ ਜੁੜੇ ਰਹਿੰਦੇ ਸੀ। ਭਾਈ ਗੋਦੜੀਏ ਦੀ ਪਿੱਠ ਤੇ ਬਹਿ ਕੇ ਲਾਹੌਰ ਨੂੰ ਚੱਲ ਪਏ ਤੇ ਵੜੇ ਹਾਥੀ ਵਾਲੇ ਸੀ ਨੂੰ ਕਹਿੰਦੇ ਤੁਸੀਂ ਆ ਜਾਂਦੇ ਸੀ ਕਹਿੰਦੇ, ਉਹ ਹਾਥੀ ਵਾਲੇ ਬਾਅਦ ਵਿੱਚ ਪਹੁੰਚੇ ਤੇ ਬਾਬਾ ਜੀ ਹੋਰੀ ਪਹਿਲਾਂ ਹੀ ਲਾਹੌਰ ਉੱਪਰ ਗਏ। ਬੜੇ ਆਰਾਮ ਨਾਲ ਲਾਹੌਰ ਉੱਪਰ ਗਏ ਨੇ। ਇੱਕ ਦਿਨ ਸ਼ਹਿਰ ਤੋਂ ਬਾਰ ਬਾਰ ਆਪਣੀ ਮੌਜ ਵਿੱਚ ਡੇਰਾ ਰਾਵੀ ਦੇਖਣ ਲਈ ਕੀਤਾ ਹੈ। ਆਪਣੇ ਦਿਨ ਬਾਦਸ਼ਾਹ ਨੇ ਆਪਣਾ ਦਰਬਾਰ ਸਜਾਇਆ ਤੇ ਬਾਬਾ ਜੀ ਦੀ ਆਓ ਭਗਤ ਕਰਨ ਲਈ ਆਪਣੇ ਬਰਾਬਰ ਆਪਣੇ ਤੋਂ ਉੱਚਾ ਇੱਕ ਤਖ਼ਤ ਰਚਾਇਆ ਤੇ ਮਹਾਂਪੁਰਸ਼ਾਂ ਨੇ ਆਉਂਦਾ ਉਹਨਾਂ ਨੂੰ ਸਤਿਕਾਰ ਨਾਲ ਬਿਠਾਵਾਂਗੇ ਵੱਖਰਾ। ਤੇ ਬਾਬਾ ਜੀ ਦਾ ਆਸਣ ਬੁਲਾਇਆ ਤੇ ਜਦੋਂ ਬਾਬਾ ਸ੍ਰੀ ਚੰਦ ਜੀ ਗੋਦੜੀਏ ਦੀ ਪਿੱਠ ਤੇ ਬੈਠੇ ਹੋਏ ਕਚਹਿਰੀ ਚ ਪਹੁੰਚੇ ਹਨ, ਭਾਈ ਗੋਦੜੀਏ ਦੀ ਪਿੱਠ ਤੇ ਸਵਾਰ ਹੋ ਕੇ ਦੂਰ ਰਾਸਤੇ ਦੇ ਮਾਲਕ ਦੰਗਿਆਂ ਦੀ ਬਾਬਾ ਸ੍ਰੀ ਚੰਦ ਜੀ ਬਾਦਸ਼ਾਹ ਜਹਾਂਗੀਰ ਦੀ ਕਚਹਿਰੀ ਚ ਪੜ ਗਏ। ਜਦੋਂ ਸਾਹਮਣੇ ਬਾਦਸ਼ਾਹ ਨੇ ਦੇਖਿਆ ਵੀ ਬਾਬਾ ਜੀ ਆ ਰਹੇ ਨੇ, ਉੱਠ ਕੇ ਬਾਬਾ ਜੀ ਦਾ ਸਤਿਕਾਰ ਕੀਤਾ, ਹੱਥ ਜੋੜ ਕੇ ਸਲਾਮ ਕੀਤੀ, ਸੇਵਾ ਕੀਤਾ। ਜਹਾਂਗੀਰ ਮਹਾਂਪੁਰਸ਼ ਕੇਵਲ ਇੱਕ ਲੰਗੋਟੀ ਦੀ ਲੈਂਦੇ ਸੀ ਔਰ ਸਰੀਰ ਉਹਨਾਂ ਦਾ ਬਿਲਕੁਲ ਚੁੱਕਾ ਸੀ, ਪਰ ਮੱਥੇ ਦਾ ਤੇਜ ਇਉਂ ਚਮਕਦਾ ਸੀ ਜਿਵੇਂ ਸੂਰਜ ਚਮਕਦਾ ਹੈ, ਅੱਖਾਂ ਦਾ ਤੇਲ ਚੱਲਿਆ ਨਾ ਗਿਆ ਬਾਦਸ਼ਾਹ ਕੋਲੋਂ ਤੇ ਬਾਬਾ ਸ੍ਰੀ ਚੰਦ ਜੀ ਬਾਦਸ਼ਾਹ ਦੀ ਕਚਹਿਰੀ ਜਿੱਥੇ ਉਹਨਾਂ ਦਾ ਆਸਣ ਲਵਾਇਆ ਸੀ ਉਹਦੇ ਤੇ ਜਾ ਬੈਠੇ
ਥੋੜੀ
ਜੀ ਦੂਰੀ ਤੇ ਬਾਦਸ਼ਾਹ ਤੋਂ ਇਹ ਸਾਹਮਣੇ ਰੱਖੀ ਹੈ ਜਿੱਥੇ ਬਾਦਸ਼ਾਹ ਨੂੰ ਨਿਗਾਹ ਪੈ ਰਹੀ ਹੈ ਬਾਦਸ਼ਾਹ ਦੇਖ ਰਿਹਾ ਹੈ ਬਹੁਤ ਬਿਰਧ ਅਵਸਥਾ ਸੀ ਉਦੋਂ ਬਾਬਾ ਜੀ ਦੀ ਉਮਰ 110-112 ਸਾਲ ਤੋਂ ਵੀ ਹੋ ਚੁੱਕੀ ਸੀ ਜਦੋਂ ਇਹ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਆਪਣੇ ਸਾਥਣਾ ਉਸ ਤੋਂ ਬਾਅਦ ਦੀ ਗੱਲ ਹੈ 2-3 ਸਾਲ ਬਾਅਦ ਦੀ ਗੱਲ ਤੋਂ ਬਿਰਧ ਅਵਸਥਾ ਦੇ ਮਾਲਕ ਬਾਦਸ਼ਾਹ ਦੀ ਕਚਹਿਰੀ ਚ ਪਹੁੰਚ ਲੜੇ ਬੜੇ ਸਾਧਕ ਸਤਿਕਾਰ ਦੇ ਨਾਲ ਸਾਧ ਸੰਗਤ ਜੀ ਬਾਦਸ਼ਾਹ ਨੇ ਬਿਠਾਇਆ ਹੈ ਆਪਣੇ ਤੋਂ ਉੱਚੀ ਥਾਂ ਤੇ ਫਿਰ ਬਾਦਸ਼ਾਹ ਨੇ ਸਲਾਮ ਕੀਤੀ ਸਿਰਦਾ ਕੀਤਾ ਮੱਥਾ ਦੇ ਗਿਆ ਤੇ ਬਾਬਾ ਜੀ ਨੂੰ ਉਹ ਗੱਲਾਂ ਬਾਤਾਂ ਕਰਨ ਲੱਗ ਪਿਆ ਚਾਹ ਜਹਾਂਗੀਰ ਬਾਦਸ਼ਾਹ ਸਵਾਲ ਕੀਤੇ ਬਾਬਾ ਜੀ ਦਾ ਜਵਾਬ ਦਿੰਦੇ ਗੱਲਬਾਤ ਹੁੰਦੀ ਰਹੀ ਫਿਰ ਨਾ ਗੱਲਾਂ ਕਰਦਿਆਂ ਕਰਦਿਆਂ ਬਾਦਸ਼ਾਹ ਦੀ ਨਿਗਾਹ ਉਸ ਗੋਦੜੀ ਤੇ ਪੈ ਗਈ ਜਿਹੜੀ ਬਾਬਾ ਜੀ ਲਾ ਕੇ ਆਪਣੇ ਉੱਤੋਂ ਲਾ ਕੇ ਰੱਖ ਕੇ ਤੇ ਤਖ਼ਤ ਤੇ ਬਹਿ ਗਏ ਸਨ। ਉਹ ਚਾਦਰ ਉਹ ਕੀਮਤਾਂ ਜਿਹੜੀ ਗੋਦੜੀ ਹੈ ਉਹ ਕੰਬ ਰਹੀ ਹੈ ਉਹ ਕੰਬਦੀ ਹੈ ਹੁਣ ਕੱਪੜਾ ਤਾਂ ਇਹ ਤਾਂ ਆਪਣੇ ਆਪ ਨਹੀਂ ਨਾ ਕੰਬਦਾ ਪਿਆ ਹੋਇਆ ਵਿੱਚ ਕੋਈ ਹੋਵੇਗਾ ਤੇ ਕੋਈ ਕੰਬੇਗਾ ਹੁਣ ਕੱਪੜਾ ਕੰਬ ਪਿਆ ਹੈ ਤੇ ਉਹ ਕੰਬ ਰਿਹਾ ਹੈ। ਹਾਂਜੀ ਉਹ ਕਦੀ ਏਦਾਂ ਪਸਰ ਜਾਂਦੀ ਹੈ ਵਿਗੜ ਜਾਂਦੀ ਹੈ ਕਦੀ ਉੱਪਰ ਨੂੰ ਹੁੰਦੀ ਹੈ ਕਦੀ ਥੱਲੇ ਨੂੰ ਡਿੱਗ ਪੈਂਦੀ ਕਦੀ ਇਕੱਠੀ ਹੋ ਜਾਂਦੀ ਹੈ ਕਦੀ ਪਸਰ ਜਾਂਦੀ ਹੈ ਇੰਨੇ ਲੱਗਦਾ ਜਿਵੇਂ ਉਹਦੇ ਵਿੱਚ ਕੋਈ ਲੰਮਾ ਪਿਆ ਹੋਇਆ ਅੰਗੜਾਈਆਂ ਲੈ ਰਿਹਾ ਉਬਾਸੀਆਂ ਲੈ ਰਿਹਾ ਜਾਂ ਕਿਸੇ ਨੂੰ ਕੰਬਲੀ ਦਾ ਬੁਖਾਰ ਚੜਿਆ ਹੋਵੇ ਨਾ ਕੰਬਲੀ ਦਾ ਬੁਖਾਰ ਜਿਹਨੂੰ ਤਈਆ ਤਾਪ ਵੀ ਕਹਿੰਦੇ ਨੇ ਉਹ ਤਈਆ ਤਾਪ ਚੜਿਆ ਹੋਵੇ ਤੇ ਬੰਦੇ ਨੂੰ ਕੰਬਣੀ ਚਾਹੀਦੀ ਉਸ ਗੋਲੜੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਹੈ ਜੋ ਕੰਬ ਕੰਬ ਕੇ ਵੱਖੋ ਵੱਖ ਰੂਪ ਧਾਰਨ ਕਰਦੀ ਹੈ ਕਦੀ ਉੱਚਾ ਹੋ ਕੇ ਅੰਗੜਾਈ ਪੈਂਦੀ ਹੈ ਗੋਦੜੀ ਵੱਲ ਦੇਖੀ ਜਾਂਦਾ ਹੈਰਾਨ ਹੋ ਰਿਹਾ ਵੀ ਇਹ ਕੀ ਹੋ ਗਿਆ। ਹਾਂਜੀ ਬਾਦਸ਼ਾਹ ਜਿਹੜੀਆਂ ਗੱਲਾਂ ਕਰ ਰਿਹਾ ਸੀ ਉਹ ਤੁਹਾਨੂੰ ਭੁੱਲ ਗਈਆਂ ਤੇ ਸਾਰਾ ਧਿਆਨ ਉਸ ਗੋਦੜੀ ਵੱਲ ਹੋ ਗਿਆ ਤੇ ਪੁੱਛਣ ਲਈ ਜਹਾਂਗੀਰ ਬੋਲਿਆ ਬਾਬਾ ਜੀ ਇਸ ਗੋਦੜੀ ਦੇ ਥੱਲੇ ਗੀਤਾਂ ਦਾ ਆਏ
ਹੋਏ
ਗੋਦੜੀ ਕੰਬਦੀ ਕਿਉਂ ਹੈ ਇਕੱਠੀ ਕਿਉਂ ਹੁੰਦੀ ਹੈ ਪਸੜਦੀ ਕਿਉਂ ਹੈ ਉੱਪਰ ਹੁੰਦੀ ਹੈ ਥੱਲੇ ਡਿੱਗਦੀ ਹੈ ਇਹਦੇ ਵਿੱਚ ਕੋਈ ਜਾਨਦਾਰ ਚੀਜ਼ ਹੈ ਜਿਹੜੀ ਏਦਾਂ ਕਰ ਰਹੀ ਹੈ। ਹਾਂਜੀ ਬਾਬਾ ਸ੍ਰੀ ਚੰਦ ਜੀ ਮਹਾਰਾਜ ਕਹਿਣ ਲੱਗੇ ਬਾਦਸ਼ਾਹ ਦਰਵੇਸ਼ਾਂ ਦੀਆਂ ਫਕੀਰਾਂ ਦੀਆਂ ਗੱਲਾਂ ਹੋਰ ਉਹਨਾਂ ਦੇ ਚੱਕਰ ਚ ਨਹੀਂ ਪਈਦਾ ਹੁੰਦਾ ਜਿਹੜੀ ਗੱਲ ਤੋਂ ਪੁੱਛਣੀ ਪੁੱਛ ਅਸੀਂ ਛੇਤੀ ਬਣਾਉਣਾ ਹੈ। ਇਹਨਾਂ ਫਕੀਰਾਂ ਦਾ ਅੰਤ ਲੈਣਾ ਚੰਗਾ ਨਹੀਂ ਹੁੰਦਾ ਕਿਉਂਕਿ ਰਾਮ ਸੰਤ ਦਾ ਭੇਦ ਕਿਸੇ ਦਾ ਕਿਸੇ ਮਹਾਂਪੁਰਖ ਦਾ ਅੰਤ ਲੈਣਾ ਸਾਨੂੰ ਰੱਬ ਦਾ ਅੰਤ ਲੈਣ ਵਾਲੀ ਗੱਲ ਹੈ ਅੰਤ ਲੈਣ ਦੀ ਗੱਲ ਦੀ ਕੋਸ਼ਿਸ਼ ਨਹੀਂ ਕਰੀਦੀ ਜਿਹੜਾ ਕੋਈ ਮਨ ਦਾ ਚੰਗਾ ਉਦਾਂ ਪੁੱਛ ਕੇ ਹੱਲ ਕਰ ਲੈ ਤੇ ਸਾਡੇ ਨਾਲ ਗੱਲ ਕਰ ਅਸੀਂ ਬਹੁਤਾ ਸਮਾਂ ਤਾਂ ਲੈਣਾ ਕੋਈ ਵੀ ਕੋਈ ਕਿਸੇ ਕੰਮ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਇੱਥੇ ਵੀ ਸਾਹ ਸੰਗਤੀ ਆਪਾਂ ਦੇਖਦੇ ਹਾਂ, ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਅਸੀਂ ਬਾਹਰ ਬਾਜ਼ਾਰ ਵਿੱਚ ਜਾਂਦੇ ਹਾਂ ਨਾ, ਉੱਥੇ ਸਾਡੇ ਪੰਜਾਬੀ ਭਰਾ ਕਹਿੰਦੇ ਵੀ ਆਪਾਂ ਇਹ ਗੋਰਿਆਂ ਵੱਲ ਦੇਖਣਾ ਨਹੀਂ, ਜੋ ਮਰਜ਼ੀ ਕਰੀ ਜਾਂਦੇ। ਪਰ ਉਹੀ ਪੰਜਾਬੀ ਜਦੋਂ ਗੁਰਦੁਆਰੇ ਆਉਂਦੇ ਤੇ ਬੜੇ ਭੂਤ ਭੂਤ ਵੇਖਦੇ ਆ ਵੀ ਜਾਣੇ ਵੀ ਕੀ ਕਰ ਰਹੇ ਨੇ, ਕਥਾ ਕੀ ਹੋ ਰਹੀ ਹੈ, ਬਾਣੀ ਕਿਵੇਂ ਪੜ ਰਹੇ ਨੇ, ਕੀਰਤਨ ਕਿਵੇਂ ਕਰ ਰਹੇ ਨੇ, ਉਹ ਗੁਰ ਸਾਧੂ ਸੰਗ ਨਾਮ ਕਿਵੇਂ ਜਪ ਰਹੇ ਨੇ। ਪਾਤਸ਼ਾਹ ਜੀ, ਜਦੋਂ ਅਸੀਂ ਦੁਨਿਆਵੀ ਤੌਰ 'ਤੇ ਕਿਸੇ ਦੇ ਕੰਮ ਦੇ ਲਈ ਦਖਲ ਦਿੰਦੇ, ਅਸੀਂ ਗੁਰੂ ਦੇ ਕੰਮ ਵਿੱਚ ਕਿਉਂ ਦਖਲ ਦਿੰਦੇ? ਇਹ ਫਕੀਰੀਆਂ ਦੀ ਖੇਡਾਂ ਨੇ। ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ ਕੋਈ ਕਿਵੇਂ ਵਰਤੇ ਰੱਬੀ ਰੰਗਾਂ ਵਿੱਚ, ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ
ਚਾਹੀਦੀ।
ਸਾਹਮਣੇ ਰਹਿੰਦੇ ਆ, ਦੁਨੀਆਂ ਦੇ ਸਾਹਮਣੇ ਨਹੀਂ ਰਹਿੰਦੇ ਫਕੀਰ। ਦੁਨੀਆਂ ਤੋਂ ਕੀ ਲੈਣਾ, ਦੁਨੀਆਂ ਚੰਗਾ ਕਵੇ ਮਾੜਾ ਕਵੇ, ਫਕੀਰਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਜਬ ਹਮ ਚਲੀ ਚਾਕੁਰ ਪੈ ਹਾਰ, ਅਬ ਹਮ ਚਲੀ ਚਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਤ ਪ੍ਰਭੂ ਭਾਵੇਂ ਬਣਾ ਲੈ। ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ, ਦੁਨੀਆਂ ਚੰਗਾ ਕਹਿੰਦੀ ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀ ਉਹ। ਬਾਬਾ ਜੀ ਕਹਿੰਦੇ ਤੂੰ ਕੀ ਲੈਣਾ, ਤੂੰ ਜਿਹੜੀ ਗੱਲ ਪੁੱਛਣੀ ਪੁੱਛ, ਅਸੀਂ ਜਾਣੀਏ। ਜਹਾਂਗੀਰ ਕਿੱਥੇ ਰਹਿਣ ਵਾਲਾ ਸੀ? ਕਹਿਣ ਲੱਗਾ ਮਹਾਰਾਜ ਹੋਰ ਗੱਲਾਂ ਮੈਂ ਬਾਅਦ ਪੁੱਛਣਾ, ਮੈਨੂੰ ਪਹਿਲਾਂ ਇਹ ਦੱਸ ਦੇ ਉਹਨਾਂ ਦੀ ਕੀ ਹੈ। ਇਹ ਮੇਰੀ ਸਮਝ ਨਹੀਂ ਆ ਰਿਹਾ ਕਿ ਗੋਦੜੀ ਚ ਕੀ ਆ, ਜਿਹੜਾ ਗੋਦੜੀਆਂ ਲੜਾਈਆਂ ਲਈ ਕੀ ਆ, ਉਹ ਵਾਸੀਆਂ ਲੈਂਦੀ ਹੈ, ਇਹਦੇ ਕੀ ਚੀਜ਼ ਹੈ? ਮਹਾਂਪੁਰਸ਼ੋ ਕਿਰਪਾ ਨਿਧਾਨ ਬਾਬਾ ਜੀ, ਇਹ ਦੱਸੋ
ਮਨ ਚੈਰਾਨੀ ਹੋ ਰਹੀ ਹੈ, ਮੈਂ ਬੜਾ ਪਛਮਾਨ ਹੋ ਰਿਹਾ ਵੀ ਇਹ ਕੀ ਹੈ ਕੁਝ ਦੀ ਦੇਵੇ।
ਚਿੰਤਾ ਤੰਗ ਰਹੀ ਹੈ ਜਿਵੇਂ ਚਿੰਤਾ ਨੂੰ ਬੁਖਾਰ ਚੜਿਆ ਹੁੰਦਾ ਐਵੇਂ ਲੱਗਦਾ। ਹਾਂਜੀ, ਕੱਪੜਾ ਰੁਲਦਾ ਹੈ, ਕੱਪੜੇ ਦੇ ਵਿੱਚ ਕੋਈ ਚੀਜ਼ ਹੈ, ਪਰ ਚੀਜ਼ ਕੀ ਹੈ ਉਹ ਵੀ ਦਿਸਦੀ ਕੋਈ
ਨੀ।
ਕੀ ਚੀਜ਼ ਹੈ ਜਿਹੜੀ ਦੁਖੀ ਹੋ ਰਹੀ ਹੈ? ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਤੂੰ ਨਹੀਂ ਮੁੜਦਾ ਤਾਂ ਦੇਖ ਲੈ ਫਿਰ ਨਜ਼ਾਰਾ। ਤੇ ਗੋਦੜੀ ਵਾਲ ਹੱਥ ਚੱਲ ਕੇ ਕਹਿਣ ਲੱਗੇ ਆ ਬਈ ਜੋ ਵੀ ਹੈ ਦਿਖਾ ਦੇ ਬਾਦਸ਼ਾਹ, ਜੋ ਚਿੰਤਾ ਦੇ ਵਿੱਚ ਟਿਕਾ ਕੇ ਆਏ ਆ, ਆ ਜਾ ਬਈ ਬਾਹਰ ਦਿਖਾ ਆਪਣਾ ਆਪ ਕਰਾ। ਬਾਦਸ਼ਾਹ ਦੇਖਣਾ ਚਾਹੁੰਦਾ ਹੈ ਆਪਣਾ ਆਪ ਦਿਖਾਈ ਜਰਾ, ਆਪਣਾ ਪ੍ਰਤਾਪ ਦਿਖਾ ਦੇ, ਆਪਣੀ ਤਾਕਤ ਦਿਖਾ ਦੇ, ਤੂੰ ਕੀ ਚੀਜ਼ ਹੈ? ਬਾਬਾ ਸ੍ਰੀ ਚੰਦ ਜੀ ਮਹਾਂਪੁਰਸ਼ਾਂ ਨੂੰ ਜਦੋਂ ਬੁਲਾਇਆ ਨਾ ਬਾਦਸ਼ਾਹ ਨੇ, ਉਹਨਾਂ ਨੂੰ ਤਈਆ ਤਾਪ ਚੜਿਆ ਹੋਇਆ ਸੀ, ਬਾਬਾ ਜੀ ਨੂੰ ਬੁਖਾਰ ਚੜਿਆ ਹੋਇਆ ਸੀ। ਤੇ ਬਾਬਾ ਜੀ ਜਦੋਂ ਬੁਖਾਰ ਨਾਲ ਆਏ ਨੇ ਕਚਹਿਰੀ ਦੇ, ਤਾਂ ਸੋਚਿਆ ਵੀ ਉਹਦੇ ਨਾਲ ਗੱਲਬਾਤ ਕਰਨੀ ਹੈ, ਸਵਾਲ ਜਵਾਬ ਕਰਨੇ ਆ, ਤੇ ਕੁਝ ਸਮਾਂ ਬੁਖਾਰ ਨੂੰ ਗੋਦੜੀ ਨੂੰ ਛੱਡ ਦੇਣ। ਉਹ ਬੁਖਾਰ ਆਪਣਾ ਗੋਦੜੀ ਨੂੰ ਛੱਡ ਕੇ ਤੂੰ ਬਾਦਸ਼ਾਹ ਨਾਲ ਗੱਲਾਂ ਕਰ ਰਿਹਾ ਸੀ। ਬਾਦਸ਼ਾਹ ਕਹਿੰਦਾ ਇਹ ਦੱਸੋ, ਬਾਬਾ ਜੀ ਕਹਿੰਦੇ ਆ ਜਾ ਜਰਾ ਦਿਖਾ ਦੇ, ਤੇ ਉਹ ਆ ਕੇ ਬੁਖਾਰ ਬਾਦਸ਼ਾਹ ਨੂੰ ਚੜ ਗਿਆ। ਬਾਬਾ ਸ੍ਰੀ ਚੰਦ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਾਹਿਬ ਜਾ ਕੇ ਉਹਨਾਂ ਨੇ ਇਸ਼ਾਰਾ ਕੀਤਾ, ਸਰੀਰ ਦੇ ਸਾਰੇ ਰੋਮ ਖੜੇ ਹੋ ਗਏ ਤੇ ਅੱਖਾਂ ਲਾਲ ਹੋ
ਗਈਆਂ,
ਪੱਤਾ ਹੋ ਗਿਆ ਤੇ ਸਰੀਰ ਹੱਡ ਭੰਗੀ ਸ਼ੁਰੂ ਹੋ ਗਈ, ਹੱਡ ਪੀੜ ਹੋਣ ਲੱਗ ਪਏ, ਸਿਰ ਵੀ ਦੁਖਣ ਲੱਗ ਪਿਆ, ਮੱਥਾ ਭਾਰਾ ਹੋ ਗਿਆ ਤੇ ਹੱਡ ਫੋੜ ਦੀ ਜਿਹੜੇ ਤਬੀਅਤ ਆਪ ਦੇ ਨਿਸ਼ਾਨੀਆਂ ਨੇ ਲੱਛਣ ਨਹੀਂ। ਉਜਾਰ ਹੋ ਗਏ।
ਮਹਾਰਾਜ
ਮੈਨੂੰ ਮਨ ਦਿਖਾਵੇ ਇਹ ਕੀ ਚੀਜ਼ ਹੈ, ਮਹਾਰਾਜ ਕਿਹੜੀ ਬਲਾ ਭੇਜਦੀ ਹੈ ਮੇਰੇ ਵੱਲ। ਬਹੁਤ ਦੁਖਦਾਈ ਹੈ, ਛੇਤੀ ਕਰੋ ਬਾਬਾ ਜੀ ਧਾਓ ਇਹਨੂੰ, ਇਹ ਤਾਂ ਮਾਰ ਦੇਗਾ ਮੈਨੂੰ। ਮਰਨ ਗਲਤੀ ਦਾ ਬੈਠਾ ਤੋਬਾ ਮੇਰੇ ਬਾਪ ਜੀ ਕਢਾਓ ਮੈਨੂੰ। ਬਾਰ ਬਾਰ ਬੇਨਤੀ ਕਰਦਾ ਤੇ ਬਾਬਾ ਜੀ ਕਿਵੇਂ ਬੋਲਦੇ ਨੇ? ਕਹਿੰਦੇ ਬਾਦਸ਼ਾਹ ਦਸ ਵੀ ਦੇਖਦਾ ਨਜ਼ਾਰਾ, ਹੋਰ ਘੰਟਾ ਸਵਾ ਘੰਟਾ ਤੇ ਨਿਚੜਦਾ ਹੀ ਹੁੰਦਾ। ਕਹਿੰਦਾ ਇੰਨੇ ਚਿਰ ਤੇ ਮਰ ਜਾਂਦਾ ਮੈਂ। ਕਹਿੰਦਾ ਚੰਗਾ ਬਈ ਆ ਜਾ ਵਾਪਸ ਗੋਦੜੀ ਤੇ। ਤਈਏ ਸਾਹਿਬ ਨੂੰ ਵਾਪਸ ਇਸ਼ਾਰਾ ਕੀਤਾ, ਉਹ ਗੋਦੜੀ ਵਿੱਚ ਚਲਾ ਗਿਆ। ਬਾਦਸ਼ਾਹ ਨੂੰ ਬੁਖਾਰ ਚੜਿਆ ਤੇ ਬਾਬਾ ਜੀ ਦੇ ਬਚਨ ਨਾਲ ਉਤਰ ਵੀ ਗਿਆ। ਅਸੀਂ ਇੰਨਾ ਗੱਲਬਾਤ ਕਰਨੀ ਸੀ, ਇਸ ਕਰਕੇ ਅਸੀਂ ਇਹਨੂੰ ਇਸ ਗੋਦੜੀ ਛੱਡਿਆ ਸੀ ਵੀ ਕਦੀ ਗੱਲ ਕਰ ਲਈਏ ਫਿਰ ਚੜਾ ਲਾਂਗੇ। ਆਪਣੀ ਮੌਤ ਆਪ ਬੁਲਾ
ਬੈਠੇ
ਬੁਖਾਰ ਚੜੇ ਜੀ ਤੈਨੂੰ ਮਿਲਣ ਆਏ ਸੀ। ਗੱਲਬਾਤ ਕਰਨੀ ਸੀ, ਬਚਨ ਵਿਨਾਸ ਕਰਨੇ ਸੀ, ਇਸ ਕਰਕੇ ਗੋਦੜੀ ਛੱਡ ਆਏ ਸੀ ਆਪ ਨੂੰ। ਕਿਉਂਕਿ ਬੁਖਾਰ ਚੜਿਆ ਹੋਵੇ ਤੇ ਗੱਲ ਕਰਨੀ ਸੁਣਨੀ ਔਖੀ ਲੱਗਦੀ ਹੈ। ਤਨ ਜਿਹੜਾ ਸਰੀਰ ਹੈ ਉਹ ਦੁਖੀ ਹੋਵੇ ਨਾ ਤੇ ਗੱਲਬਾਤ ਨਹੀਂ ਹੁੰਦੀ। ਅਸੀਂ ਜਾਵਾਂਗੇ ਤੇ ਫਿਰ ਅਸੀਂ ਆਪਣੇ ਸਰੀਰ ਤੇ ਚੜਾ ਲੈਣਾ ਤੇ ਜਿੰਨਾ ਸਾਡਾ ਭੋਗ ਹੈ ਦੁੱਖ ਸੁੱਖ ਦਾ ਅਸੀਂ ਭੋਗ ਲੈਣਾ। ਹੋਰ ਸੰਕਾ ਵੱਧ ਗਿਆ ਬਾਬਾ ਜੀ ਕਹਿੰਦੇ ਕੀ ਸੰਕਾ? ਕਹਿੰਦਾ ਸੰਕਾ ਇਹ ਵੱਧ ਗਿਆ ਕਿ ਜੇ ਤੁਸੀਂ ਆਪਣੀ ਮਰਜ਼ੀ ਨਾਲ ਬੁਖਾਰ ਨੂੰ ਜਲਦੀ ਛੱਡ ਸਕਦੇ ਹੋ, ਆਪਣੀ ਮਰਜ਼ੀ ਨਾਲ ਗੋਦੜੀ ਤੋਂ ਮੇਰੇ ਤੇ ਕਢਾ ਸਕਦੇ ਹੋ, ਆਪਣੇ ਇਸ਼ਾਰੇ ਨਾਲ ਫਿਰ ਹਟਾ ਸਕਦੇ ਹੋ, ਫਿਰ ਤੁਹਾਨੂੰ ਬੁਖਾਰ ਕਿਉਂ ਚੜ੍ਹਦਾ? ਤੁਹਾਨੂੰ ਸੁੱਖ ਕਿਉਂ ਮਿਲਦਾ? ਜੇ ਤੁਸੀਂ ਇੰਨੇ ਸਮਰੱਥ ਹੋ, ਤੁਹਾਡੀ ਸਮਰੱਥਾ ਸਾਹਮਣੇ ਦਿਖਦੀ ਹੈ, ਫਿਰ ਤੁਹਾਨੂੰ ਬੁਖਾਰ ਕਿਉਂ ਚੜ੍ਹਦਾ? ਤੁਸੀਂ ਕਿਉਂ ਆਪਣੇ ਦੇ ਦੁੱਖ ਭੋਗਦੇ ਹੋ? ਕਹਿਣ ਲੱਗੇ ਬਾਦਸ਼ਾਹ, ਇਹੀ ਤਾਂ ਸਾਡੇ ਪਿਤਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਕਿ ਦੁੱਖ ਸੁੱਖ ਪਾਉਣਾ ਆਪਣੇ ਕਰਮਾਂ ਦਾ ਭੋਗਣਾ ਹੀ ਪਊਗਾ। ਆਪਣੀ ਪਰਮਾਤਮਾ ਆਪਣੀ ਸ਼ਕਤੀ ਨਾਲ ਪਰਮੇਸ਼ਰ ਦੇ ਭਾਣੇ ਨੂੰ ਮੋੜਨਾ ਨਹੀਂ। ਅਸੀਂ ਜੋ ਸਾਡੇ ਕਰਮਾਂ ਦਾ ਦੁੱਖ ਸੁੱਖ ਹੈ ਭੋਗਣਾ ਭੋਗਾਂਗੇ। ਸਾਡੇ ਸਤਿਗੁਰੂ ਅਰਜਨ ਦੇਵ ਜੀ ਨੇ ਤੇਰੇ ਰਾਜ ਦੇ ਵਿੱਚ ਸਭ ਕੁਛ ਪਾਲਕਾਂ ਦੇ ਮਾਲਕ ਹੋ ਕੇ ਵੀ ਤੱਤੀ ਤਵੀ ਤੇ ਬਹਿ ਕੇ ਸਮਰਤੀ ਪਾਈ ਹੈ। ਉਹ ਚਾਹੁੰਦੇ ਤੇ ਤੇਰਾ ਤਖ਼ਤ ਫੂਕ ਮਾਰ ਕੇ ਉਡਾ ਸਕਦੇ ਸੀ, ਤੇਰਾ ਤਖ਼ਤ ਪੱਤੇ ਚ ਬਦਲ ਸਕਦੇ ਸੀ, ਤੇਰਾ ਨਾਮੋ ਨਿਸ਼ਾਨ ਮਿਟਾ ਸਕਦੇ ਸੀ। ਉਹ ਐਡੇ ਸਮਰੱਥ ਸਤਿਗੁਰੂ, ਉਹਨਾਂ ਨੇ ਭਾਣਾ ਮੰਨਿਆ, ਅਸੀਂ ਵੀ ਭਾਣਾ ਮੰਨਿਆ। ਫਿਰ ਬਾਦਸ਼ਾਹ ਨੇ ਅੱਖਾਂ ਖੁੱਲੀਆਂ, ਕਹਿਣ ਲੱਗਾ ਮੈਂ ਮੇਰੇ ਤੋਂ ਏਡਾ ਵੱਡਾ ਜ਼ੁਲਮ ਹੋਇਆ। ਕਹਿੰਦਾ ਮੈਂ ਮਾਫ਼ੀ ਮੰਗਾਂਗਾ। ਫਿਰ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਗੰਗਾ ਕੋਲੋਂ ਆ ਕੇ ਮਾਫ਼ੀ ਮੰਗੀ ਤੇ ਜਾਣ ਲੱਗੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਿ ਮਾਤਾ ਜੀ ਸਾਡੇ ਤੋਂ ਇਹ ਪਾਪ ਜਿਹੜਾ ਹੈ ਚੰਦੂ ਵਰਗੇ ਦੁਸ਼ਟਾਂ ਨੇ ਬਹੁਤ ਬੁਰਾ ਕੰਮ ਕਰਵਾਇਆ। ਸੋ ਸਾਧ ਸੰਗਤ ਜੀ ਬਾਬਾ ਸ੍ਰੀ ਚੰਦ ਜੀ ਇਹੋ ਜਿਹੇ ਮਹਾਂਪੁਰਸ਼ ਸਨ। ਬਾਦਸ਼ਾਹ ਨੇ ਬਾਬਾ ਜੀ ਨੂੰ ਬੜੇ ਬੜੇ ਵਧੀਆ ਉਪਹਾਰ ਬੜੀਆਂ ਵਧੀਆ ਭੇਟਾਂ ਭੇਟਾਂ ਕਰਨੀਆਂ ਚਾਹੀਦੀਆਂ ਕਹਿੰਦੇ ਮੋਤੀ ਉਠਾਲ ਸੋਨਾ ਚਾਂਦੀ ਬਹੁਤ ਕੀਮਤੀ ਚੀਜ਼ਾਂ ਬਾਬਾ ਸਾਹਿਬ ਨੂੰ ਭੇਟਾਂ ਕੀਤੀਆਂ। ਬਾਬਾ ਜੀ ਨੇ ਸਭ ਸੋਚੇ ਛੱਡ ਕੇ ਆਪਣੇ ਸਿਰ ਗੋਦਰੀਏ ਦੇ ਮੋਢੇ ਤੇ ਬੈਠ ਕੇ ਵਾਪਸ ਵਾਰਡ ਸਾਹਿਬ ਆ ਗਏ ਸਨ।
ਜਹਾਂਗੀਰ ਦੇ ਸਾਰੇ ਸੰਸੇ ਕੱਢ ਦਿੱਤੇ। ਜੇ ਗੁਰੂ ਅਰਜਨ ਦੇਵ ਜੀ ਦੇ ਬਾਪਤ ਦੇ ਮਨ ਵਿੱਚ ਕੋਈ ਸ਼ੱਕ ਸੀਗਾ ਉਹ ਵੀ ਕੱਢ ਦਿੱਤਾ। ਗੁਰੂ ਨਾਨਕ ਘਰ ਦੇ ਪ੍ਰਤੀ ਜੋ ਗੁਰੂ ਨਾਨਕ ਦੀ ਸ਼ਕਤੀ ਬਾਰੇ ਕੋਈ ਸ਼ੱਕ ਸੀ ਉਹ ਵੀ ਕੱਢ ਦਿੱਤਾ। ਤੇ ਬਾਦਸ਼ਾਹ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰੇਮੀ ਬਣ ਗਿਆ ਸੀ। ਬਾਅਦ ਵਿੱਚ ਇੰਨੇ ਸਾਲ ਜਿਉਂਦਾ ਰਿਹਾ ਉਹ ਗੁਰੂ ਘਰ ਦੇ ਨਾਲ ਠੀਕ ਹੀ ਵਰਤਿਆ। ਉਸ ਤੋਂ ਬਾਅਦ ਦਾ ਪੁੱਤਰ ਸ਼ਾਹਜਹਾਨ ਉਹ ਵਿਗੜਿਆ ਸੀ, ਜੰਗ ਯੁੱਧ ਹੋਏ ਸਨ, ਬਾਅਦ ਜੋ ਵੀ ਚੱਲ ਨਹੀਂ ਪਿਆ। ਸੰਸਾਰ ਸੰਗਤ ਜੀ ਗੁਰੂ ਨਾਨਕ ਦਾ ਘਰ ਹੈ, ਗੁਰੂ ਦੀ ਪ੍ਰਣਾਲੀ ਦੱਸਣਗੇ ਕਵੀ ਜੀ ਸਾਰੇ ਗੁਰੂਆਂ ਦੇ ਪੁੱਤਰਾਂ ਬਾਰੇ, ਉਹਨਾਂ ਦੇ ਪਰਿਵਾਰਾਂ ਬਾਰੇ ਦੱਸ ਰਹੇ ਨੇ। ਤੇ ਉਹਨਾਂ ਦੀ ਅੰਸ ਵਾਸਤੇ ਫਿਰ ਗੁਰੂ ਅੰਗਦ ਦੇਵ ਜੀ ਦੀ ਕਥਾ ਸ਼ੁਰੂ ਕਰਨਗੇ। ਆਪਾਂ ਨੇ ਇਤਿਹਾਸ ਕਰਨਾ ਚਾਹੀਏ ਜੀ ਨੂੰ ਸਫਲਾ ਬਣਾਈਏ। ਵਾਹਿਗੁਰੂ ਜੀ ਕੀ ਫਤਿਹ।